ਓਅੰਕਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ ਸੰਮਤ 2005 ਬਿਕਰਮੀ ਰਾਗ ਸੂਹੀ ਮਹੱਲਾ ਪੰਜਵਾਂ ਭਾਵ ਜੁਲਾਈ ਪੰਧ ਤਉ ਨੈਣੀ ਦਰਸ ਦਿਖਾਲਿ ਸ੍ਰਵਣੀ ਸੁਣੀ ਕਹਾਣੀਆ ਜੇ ਗੁਰ ਥੀਵੇ ਕਿਰਪਾਲ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਏਹ ਸਾਹਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੈ ਕਾਹੂ ਨੇਤਰ ਹੋ ਡੀਠੀ ਗੋਹਜ ਕਥਾ ਇਹ ਗੁਰ ਤੇ ਜਾਣੀ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਅਧਾਰੀ ਰਾਗ ਸੂਹੀ ਮਹੱਲਾ ਤੀਜਾ ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸ਼ਨਾ ਅਗਨ ਬੁਝਾਏ ਸੂਹੀ ਮਹੱਲਾ ਪਹਿਲਾ ਜਨਮਤ ਹੀ ਦੁੱਖ ਲਾਗੈ ਮਰਣਾ ਆਏ ਕੈ ਜਨਮ ਮਰਨ ਪ੍ਰਵਾਨ ਹਰ ਗੁਣ ਗਾਏ ਕੈ ਮਹੱਲਾ ਚੌਥਾ ਹਰ ਗੁਣ ਪੜੀਐ ਹਰ ਗੁਣ ਗੁਣੀਐ ਹਰ ਹਰ ਨਾਮ ਕਥਾ ਨਿਤ ਸੁਣੀਐ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਆਵਹੋ ਸੰਤ ਮੈਂ ਗਲ ਮੇਲ ਆਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪਰੀਚੈ ਜੀਓ ਪੌੜੀ ਪਹਿਲੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਧੁਰ ਭਾਗ ਹੋਵੇ ਮੁਖ ਮਸਤਕ ਤਿਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ ਗੁਰਬਚਨੀ ਸਾਹਜੇ ਚਾਖੀ ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉ ਸੂਰਜ ਰੈਣ ਕਿਰਾਖੀ ਅਦਿਸ਼ਟ ਅਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਇਹਨਾਂ ਉੱਪਰ ਲਿਖੇ ਗੁਰਵਾਕਾਂ ਦਾ ਭਾਵ ਮੈਂ ਆਪਣੇ ਅੰਦਰ ਵਸਾ ਹੀ ਅਗਲੇ ਸਾਲ 2005 ਬਿਕਰਮੀ ਦਾ ਆਰੰਭ ਕਰਦਾ ਹਾਂ ਅਤੇ ਇਹਨਾਂ ਗੁਰਵਾਕਾਂ ਦਾ ਸਾਰ ਹੀ ਸਰੋਤਿਆਂ ਗੁਰਸਾਖੀ ਸੁਣਨ ਵਾਲਿਆਂ ਨੂੰ ਮਨ ਵਿੱਚ ਵਸਾਉਣ ਦੀ ਬਿਨੈ ਕਰਦਾ ਹਾਂ। ਅਰਥ ਗੁਰਬਾਣੀ ਦੇ ਗੁਰਸਿੱਖਾਂ ਨੂੰ ਭਾਸਦੇ ਹੀ ਹਨ ਅਤੇ ਸਹਿਲੇ ਹੀ ਹਨ। ਕੋਈ ਵੇਦ ਵਾਕ ਸੰਸਕ੍ਰਿਤ ਨਹੀਂ, ਕੋਈ ਅਰਬੀ ਵਿੱਚ ਕੁਰਾਨ ਸ਼ਰੀਫ ਦੀ ਆਇਤ ਤਰ੍ਹਾਂ ਦੂਜੇ ਦੇਸ਼ ਦੀ ਬੋਲੀ ਨਹੀਂ। ਗੁਰੂ ਨਾਨਕ ਦੇਵ ਜੀ ਨੇ ਇਹ ਗੁਰਸਿੱਖਾਂ ਲਈ ਮਹਾਂ ਉਪਕਾਰ ਗੁਰਬਾਣੀ ਸੌਖੀ ਬੋਲੀ ਵਿੱਚ ਉਚਾਰ ਕੀਤਾ ਹੋਇਆ ਹੈ। ਗਿਆਨੀ ਲੋਕ ਭਾਵੇਂ ਕਿੰਨੇ ਕਿੰਨੇ ਗੂੜ ਅਰਥ ਪਏ ਕਰਨ, ਮੈਂ ਤੇ ਗੁਰਬਾਣੀ ਦਾ ਅਰਥ ਭਾਵ ਇੱਕੋ ਹੀ ਸਿੱਧਾ ਸਰਲ ਜੋ ਮਨ ਵਿੱਚ ਸੁਣਦਿਆਂ ਹੀ ਉਤਰਦਾ ਹੈ ਸੋ ਪ੍ਰਵਾਨ ਕਰ। ਇਸ ਸਾਲ ਦਾ ਮੰਗਲ ਤੇ ਗੁਰੂ ਜੀ ਦੇ ਚਰਨਾਂ ਵਿੱਚ ਅਰਜ ਕਰੀ ਹੈ ਤੇ ਗੁਰਸਿੱਖਾਂ ਅੱਗੇ ਵੀ ਬਿਨੈ ਕਰੀ ਹੈ। ਆਵਹ ਸੰਤ ਮੈਂ ਗਲ ਮੇਲ ਆਈਐ ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ। ਮੈਂ ਇਸ ਜੁਗਤ ਅਰਜਾਂ ਕਰ ਕਰ ਹੀ ਗੁਰ ਕੇ ਬਚਨ ਯਤਨ ਕਰ ਕਰ ਚੁਣ ਚੁਣ ਸੁਣ ਸੁਣ ਇਹ ਗੁਰੂ ਜਸ ਗ੍ਰੰਥ ਬਣਾਉਣ ਦਾ ਕੰਮ ਕੀਤਾ ਹੈ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ ਨਾਲ ਇਸ ਸਾਲ ਬੀਤੇ ਵਿੱਚ ਭਾਰੀ ਬਾਰਿਸ਼ ਹੋਈ, ਜਿਸ ਧਰਤੀ ਵਿੱਚ ਜਾਨਵਰ ਅਤੇ ਪਸ਼ੂ ਗਰਮੀਆਂ ਵਿੱਚ ਤਿਹਾਏ ਮਰਦੇ ਸੀ ਉੱਥੇ ਐਤਕੀ ਚਿੱਕੜਾਂ ਰੱਕੜਾਂ ਵਿੱਚ ਸਰ੍ਹੋਂ ਅਤੇ ਛੋਲੇ ਸਿੱਖਾਂ ਡੋਲੇ, ਬੜਾ ਅਨਾਜ ਹੋਇਆ ਅਤੇ ਪਸ਼ੂ ਬਹੁਤ ਪਲੇ ਹੋਏ ਹਰ ਸਿੱਖ ਦੇ ਘਰ ਸੀ। ਸਰ੍ਹੋਂ ਅਤੇ ਕਈਆਂ ਦੀ ਹੋਲੇ ਤੋਂ ਪਹਿਲਾਂ ਹੀ ਪੱਕ ਗਈ ਸੀ ਅਤੇ ਛੋਲੇ ਕਣਕ ਬਾਅਦ ਛੇਤੀ ਹੀ ਪੱਕ ਗਏ ਸੀ। ਥੋੜ੍ਹੀ ਥੋੜ੍ਹੀ ਕਿਰਤੋਂ ਸਭ ਨਗਰੀ ਸਿੱਖਾਂ ਅਤੇ ਬਾਗੜੀਆਂ ਦਾ ਅਣਪੱਠਾ ਹੋਇਆ। ਜਿਮੀ ਮੁਖਤਾਰਾਂ ਰਾਹੀਂ ਵਿੱਤ ਛੇਤੀ ਸਭ ਖਰੀਦੇ ਪਿੰਡਾਂ ਅਤੇ ਬਾਕੀ ਦੇ ਪਿੰਡਾਂ ਵਿੱਚ ਸਭ ਨੂੰ ਦਿੱਤੀ ਗਈ ਸੀ। ਸਰੋਂ ਤੋਂ ਕਈ ਸਿੱਖਾਂ ਦੀਆਂ ਤਾਂ ਕਸਰਾਂ ਹੀ ਨਿਕਲ ਗਈਆਂ ਅਤੇ ਸਾਬਤ ਹੋਇਆ ਇਸ ਧਰਤੀ ਦਾ ਝਾੜ ਪਿਛਲੇ ਸਭ ਜ਼ਿਲ੍ਹਿਆਂ ਤੋਂ ਵੱਧੇ। ਸਰਸਰੀ ਓੜਾਂ ਕੱਢੀਆਂ ਨੇ ਝਾੜ ਦਾ ਓੜਾ ਹੀ ਨਾ ਰਹਿਣ ਦਿੱਤਾ। ਉੱਤਮ ਪੁਰਸ਼ ਹਰੀ ਸਿੰਘ ਵਡਾਣੀਆ ਕਰੀ ਵਾਲਿਓਂ ਆ ਚੁਚਾਲ ਸਤਿਗੁਰੂ ਜੀ ਦੀ ਚਰਨੀ ਲੱਗਾ ਤਾਂ ਸਤਿਗੁਰੂ ਜੀ ਬਚਨ ਕੀਤਾ, ਕਈ ਸਿੱਖਾਂ ਦੀ ਰਕਮ ਸਾਡੇ ਖਜ਼ਾਨਿਆਂ ਕੋਲ ਜਮ੍ਹਾਂ ਸੀ, ਸੋ ਸੰਗਤ ਦੀ ਲੋੜ ਅੰਨ ਕੱਪੜੇ ਦੀ ਵਿੱਚ ਵਰਤੀ ਗਈ ਸੀ। ਹੁਣ ਆਪਣੇ ਬਣਾਏ ਹਲਾਂ ਤੋਂ ਅਤੇ ਬੇਮਾਲਕਾਂ ਦੀ ਬੀਜੀ ਜ਼ਮੀਨ ਤੋਂ ਮਾਇਆ ਆਈ ਹੈ। ਰਕਮਾਂ ਹੁਣ ਕਹਿ ਕਹਿ ਵਾਪਸ ਕਰ ਰਹੇ ਹਾਂ, ਜੇ ਤੇਰੀ ਵੀ ਰਕਮ ਹੋਵੇ ਤਾਂ ਲੈ ਲੈ। ਰਾਸ਼ਨ ਤਾਂ ਹੁਣ ਲੈਣ ਦੀ ਸਿੱਖਾਂ ਨੂੰ ਲੋੜ ਨਹੀਂ, ਜੋ ਨਵੇਂ ਆਉਣਗੇ ਤਿੰਨਾਂ ਦਾ ਗੁਜ਼ਾਰਾ ਵੀ ਗੁਰੂ ਕਰੀ ਹੀ ਚੱਲੇਗਾ। ਤਾਂ ਹਰੀ ਸਿੰਘ ਨੇ 900 ਰੁਪਏ ਆਪਣੇ ਪੱਲਿਓਂ ਖੋਹਲ ਸਤਿਗੁਰੂ ਜੀ ਦੇ ਹਜ਼ੂਰ ਧਰ ਕਿਹਾ, ਆਪ ਨੇ ਬਟਵਾਰੇ ਤੋਂ ਪਹਿਲਾਂ ਏਕ ਸਮੇਂ ਮੈਨੂੰ ਘੋੜਿਆਂ ਲਈ ਜਵੀ ਖਰੀਦਣ ਲਈ ਰਕਮ ਦਿੱਤੀ ਸੀ, ਉਸ ਵਿੱਚੋਂ ਮੇਰੇ ਕੋਲ 900 ਵੱਧ ਗਿਆ ਸੀ ਅਤੇ ਹੁਣ ਹੱਥ ਕੁਸ਼ਾਦਾ ਹੋਣ ਕਰ ਦੇਣ ਆਇਆ ਹਾਂ। ਸਤਿਗੁਰੂ ਜੀ ਕਿਹਾ, ਉਹ ਹੀ ਉੱਤਮ ਪੁਰਸ਼ ਹੈ ਜੋ ਆਪਣੇ ਮਨ ਦੀ ਆਵਾਜ਼ ਸੁਣ ਹਰ ਕਾਜ ਕਰਦਾ ਏ। ਸਾਨੂੰ ਤਾਂ ਚੇਤਾ ਹੀ ਨਹੀਂ ਸੀ, ਪਰ ਇਸ ਗਏ ਗੁਜਰੇ ਜ਼ਮਾਨੇ ਵਿੱਚ ਨੇਮ ਧਰਮ ਵਾਲੇ ਵੀ ਹੈਨ, ਸਾਬਤ ਹੋ ਗਿਆ ਹੈ, ਧਨ ਜਨਮ ਹੈ ਤੇਰਾ। ਹਰੀ ਸਿੰਘ ਹੱਥ ਜੋੜ ਅਰਜ਼ ਕੀਤੀ, ਇਹ ਸਭ ਆਪ ਦੀ ਕਿਰਪਾ ਦਾ ਸਦਕਾ ਹੈ, ਨਹੀਂ ਤਾਂ ਲੋਕਾਂ ਜਿਹਾ ਹੀ ਮੈਂ ਵੀ ਹਾਂ। ਆਪ ਸਿਰ 'ਤੇ ਹੱਥ ਰੱਖੋ। ਕਈ ਸਿੱਖਾਂ ਦੀਆਂ ਸ਼ਿਕਾਇਤਾਂ ਆਉਂਦੀਆਂ, ਮੇਰਾ ਸੀਰ ਸੀ ਅਤੇ ਹੁਣ ਹਿੱਸਾ ਨਹੀਂ ਫਲਾਣੇ ਦਿੱਤਾ। ਸਤਿਗੁਰੂ ਜੀ ਬਚਨ ਕਰਦੇ ਸਭ ਹੋ ਪਏ ਕੁਝ ਦਾ ਰੇੜਕਾ ਏ। ਅਸੀਂ ਟਰੈਕਟਰ ਅਤੇ ਹਲਾਂ ਦੀ ਵਾਹੀ ਵਿੱਚੋਂ ਦੇ ਕੇ ਸਿੱਖਾਂ ਨੂੰ ਰਾਜ਼ੀ ਹਾਂ, ਜਿਨ੍ਹਾਂ ਨਾਲ ਰਲ ਕਾਰ ਕੀਤੀ ਹੈ। ਜੇ ਕੁਝ ਨਾ ਹੁੰਦਾ ਤਾਂ ਸੀਰ ਕਰਨ ਵਾਲੇ ਕਿਤੇ ਤੀਰ ਹੋ ਜਾਣਾ ਸੀ। ਜੋ ਕਿਸੇ ਦਾ ਬਣਦਾ ਕਹਿ ਸਮਝਾ ਦਵਾਉਂਦੇ। ਦਿੱਲੀ ਰੇਸਾਂ 'ਤੇ ਜਾਂਦੇ ਅਤੇ ਘੋੜੇ ਜਿੱਤੇ ਦਾ ਇਨਾਮ ਆਏ ਤਾਂ ਕਹਿੰਦੇ, ਜੋ ਸਿੱਖ ਘੋੜੇ ਦੀ ਸੇਵਾ ਕਰਦਾ ਏ ਉਸਦਾ ਵੀ ਹਿੱਸਾ ਲੰਗਰ ਵਿੱਚ ਪੈਂਦਾ ਹੈ। ਸਤਿਗੁਰੂ ਜੀ ਪੁਰਾਣੇ ਸਾਧਾਂ ਦੇ ਬਚਨ ਕਰਦਿਆਂ ਕਿਹਾ, ਗੁਰੂ ਹਰੀ ਸਿੰਘ ਜੀ ਜਿਸ ਸਾਲ ਹੋਲਾ ਗੁਰੂ ਚੱਕ ਕੀਤਾ ਸੀ 101 ਪਾਠ ਆਦਿ ਗ੍ਰੰਥ ਸਾਹਿਬ ਦੇ ਬਾਬੇ ਬਘੇਲ ਸਿੰਘ ਜੀ ਨਾਰਲੀ ਵਾਲਿਆਂ ਕਰਵਾਏ ਸੀ। 2 ਗ੍ਰੰਥ ਸਾਹਿਬ ਪ੍ਰਕਾਸ਼ੇ ਸੀ, 8 ਪਹਿਰੀ ਭੋਗ ਪਾਉਂਦੇ ਸੀ। 1 ਘੰਟੇ 15 ਮਿੰਟਾਂ ਵਿੱਚ 50 ਪੱਤਰਿਆਂ ਦੀ ਰੌਲ ਲਾਉਂਦੇ ਸੀ ਸਿੱਖ। 6ਵੇਂ ਦਿਨ ਛੁੱਟੀ ਕਰਦੇ ਸੀ ਕੇਸਾਂ ਕੱਪੜਿਆਂ ਦੀ ਸਫਾਈ ਹਿੱਤ। ਗੁਰੂ ਕੇ ਤਬੇਲੇ ਵਿੱਚ ਇੱਕ ਘੋੜੀ ਥੋੜ੍ਹੇ ਕਾਲੇ ਰੰਗ ਦੀ ਸੀ ਅਤੇ ਫਿਰ ਸਫੈਦ ਥਿੰਮ ਸੀ। ਮੈਂ ਅਰਜ਼ ਕੀਤੀ, ਇਸ ਦਾ ਕੀ ਰੰਗ ਏ? ਸਤਿਗੁਰੂ ਜੀ ਵਚਨ ਕੀਤਾ, ਇਹੋ ਰੰਗ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਰੀ ਵਾਲੇ ਘੋੜੇ ਦਾ ਸੀ, ਇਹ ਸਬਜ਼ਾ ਰੰਗ ਹੈ। ਛੋਟੀ ਉਮਰੇ ਕਾਲਾ, ਜਵਾਨੀ ਵੇਲੇ ਸਫੈਦ ਅਤੇ ਵਡੇਰੀ ਉਮਰੇ ਬੰਗਸ ਦੌੜਦਿਆਂ ਹੋ ਜਾਂਦਾ ਹੈ। ਜਿਨ੍ਹਾਂ ਕਵੀਆਂ ਨੂੰ ਪਤਾ ਨਹੀਂ ਉਹਨਾਂ ਨੀਲਾ ਲਿਖਿਆ ਹੈ, ਨੀਲਾ ਗਧੇ ਨੂੰ ਆਖਦੇ ਹਨ। ਮੈਂ ਸਿਆਮ ਵਿੱਚ ਇਹੋ ਕਿਹਾ ਸੀ ਤਾਂ ਅਕਾਲੀਆਂ ਕੌੜ ਕੀਤੀ ਸੀ, ਪਰ ਮੇਰੇ ਨਾਲ ਆ ਕੇ ਕਿਸੇ ਗੱਲ ਨਾ ਕੀਤੀ। ਜੇ ਕੋਈ ਕਰਦਾ ਤਾਂ ਮੈਂ ਪੁਰਾਣੀਆਂ ਘੋੜ ਸ਼ਨਾਸੀ ਦੀਆਂ ਕਿਤਾਬਾਂ ਵਿੱਚੋਂ ਸਬਜ਼ਾ ਰੰਗ ਸਾਬਤ ਕਰ ਦੇਣਾ ਸੀ। ਜਬ ਲੱਗ ਘੱਟ ਮਹਿਸਾਸਾ, ਸਤਿਗੁਰੂ ਜੀ ਅੰਮ੍ਰਿਤਸਰ ਵੈਸਾਖੀ 'ਤੇ ਦਰਸ਼ਨ ਦਿੱਤੇ। ਨਾਮਧਾਰੀ ਧਰਮਸ਼ਾਲਾ ਪ੍ਰਤਾਪ ਸਿੰਘ ਕੈਰੋਂ ਕੁਝ ਅਕਾਲੀ ਅਤੇ ਸਰਕਾਰੀ ਸਿੱਖਾਂ ਅਤੇ ਕਾਂਗਰਸੀ ਹਿੰਦੂਆਂ ਦੇ ਸਣੇ ਆ ਚਰਨੀ ਡੱਗ ਨਮਸਕਾਰ ਕੀਤੀ ਅਤੇ ਕਹਿਣ ਲੱਗਾ ਸੰਗਤ ਵੱਲ ਮੂੰਹ ਕਰਕੇ, ਕੂਕਿਓ ਤੁਸੀਂ ਸੱਚੇ, ਕੂਕਿਓ ਤੁਸੀਂ ਸੱਚੇ, ਤੁਸੀਂ ਸੱਚੇ। ਜੋ ਕਹਿੰਦੇ ਸੌ ਭਾਣਾ ਵਰਤਣਾ ਹੈ, ਰਾਵੀ ਅਤੇ ਬਿਆਸਾ ਤੋਂ ਪਾਰ ਹੋ ਜਾਓ ਜਿਸ ਬਚਣਾ ਹੈ। ਸੋ ਤੁਹਾਡੀ ਗੱਲ ਸੱਚੀ ਹੋਈ ਹੈ ਅਤੇ ਸਤਿਗੁਰੂ ਜੀ ਵੱਲ ਮੂੰਹ ਕਰ ਹੱਥ ਜੋੜ ਅਰਜ ਕੀਤੀ, ਤੁਸੀਂ ਦੱਸੋ ਹੁਣ ਹੋਇਆ ਸੁਤੰਤਰ ਰਾਜ ਕਿਹਾ ਹੋਵੇਗਾ। ਅਤੇ ਵੱਡਾ ਭਾਣਾ ਲੋਹੇ ਦਾ ਸੁਹਾਗਾ ਫਿਰਨ ਵਾਲਾ ਕਦੋਂ ਵਰਤੇਗਾ? ਅਤੇ ਸਤਿਗੁਰੂ ਰਾਮ ਸਿੰਘ ਜੀ ਤੁਹਾਡਾ ਮਾਹੀ ਕਦੋਂ ਪਰਤੇਗਾ? ਸਤਿਗੁਰੂ ਜੀ ਬੜੇ ਧੀਰਜ ਨਾਲ ਨੇੜੇ ਬਹਾ ਸਭ ਨੂੰ ਆਦਰ ਦੇ ਕਿਹਾ, ਸਤਿਗੁਰੂ ਰਾਮ ਸਿੰਘ ਜੀ ਲਿਖਿਆ ਹੋਇਆ ਹੈ ਭਵਿੱਖਤ ਬਚਨਾਂ ਵਿੱਚ ਅਦ੍ਰਿਸ਼ਟ ਕੂੰਟਾਂ ਹਨ, ਸਮਝ ਘੱਟ ਆਉਂਦੀ ਹੈ ਅਤੇ ਨਾਲੇ ਕਈ ਵਾਕ ਵਿਗਾੜੇ ਵੀ ਗਏ ਹਨ ਅਤੇ ਪਰਮੇਸ਼ੁਰ ਦੀ ਗਤੀ ਅਗਾਧ ਵੀ ਹੈ ਜਿਸ ਬਾਬਤ ਗੁਰਵਾਕ ਵੀ ਹੈ, ਅਵਤਾਰ ਨਾ ਜਾਨ ਹੈ ਅੰਤ, ਪਰਮੇਸ਼ੁਰ ਪਾਰ ਬ੍ਰਹਮ ਬੇਅੰਤ। ਤਾਂ ਕੈਰੋਂ ਕਿਹਾ, ਜੇ ਉਹਨਾਂ ਕੋਈ ਠੱਡਾ ਆਪਣੇ ਆਉਣ ਦਾ ਨਹੀਂ ਲਾਇਆ ਤਾਂ ਤੁਸੀਂ ਕਿਚਰਕ ਗੁਰੂ ਰਾਮ ਸਿੰਘ ਜੀ ਦੀ ਉਡੀਕ ਵਿੱਚ ਕਮਾਈ ਅਰਦਾਸੇ ਕਰੋਗੇ? ਤਾਂ ਸਤਿਗੁਰੂ ਜੀ ਤੇਜ਼ ਹੋ ਕੇ ਉੱਤਰ ਦਿੱਤਾ, ਸਰਦਾਰਾ ਤਬ ਲੱਗ ਪ੍ਰਾਣੀ ਤਿਸੈ ਸਰੇਵ ਹੋ, ਜਬ ਲੱਗ ਘੱਟ ਮਹਿ ਸਾਸਾ। ਅਨੁਸਾਰ ਸਾਡੀ ਨਾਮਧਾਰੀ ਪੰਥ ਦੀ ਆਪਣੇ ਸਵਾਸ ਤੱਕ ਆਸ ਹੈ। ਜਿੱਚਰੇ ਅਸੀਂ ਨਾਮਧਾਰੀ ਜਿਉਂਦੇ ਰਹਾਂਗੇ, ਉੱਚਰ ਤੱਕ ਉਡੀਕਾਂਗੇ। ਕੈਰੋਂ ਕਿਹਾ, ਫਿਰ ਆਪ ਦਾ ਧਰਮ? ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਜੋ ਸਾਨੂੰ ਸਤਿਗੁਰੂ ਜੀ ਨਾਮਦਾਨ, ਇਸ਼ਨਾਨ, ਸੁੱਚ ਸੇਵਾ, ਸਾਦਗੀ, ਬੇਮੁਹਤਾਜੀ ਆਦਿ ਬਖਸ਼ੇ ਹਨ, ਇਹ ਸਾਡਾ ਧਰਮ ਹੈ। ਉਹ ਰਜਾ ਦੇ ਮਾਲਕ ਹਨ, ਭਾਵੇਂ ਕਦੋਂ ਆਉਣ ਪਰ ਆਉਣਗੇ ਜ਼ਰੂਰ, ਅਤੇ ਮਾਰ ਵੀ ਅਣਕ ਭਾਂਤ ਦੀ ਹੋਵੇਗੀ, ਅਤੇ ਤਦੋਂ ਬਚੇਗਾ ਵੀ ਉਹੀ ਜੋ ਸਤਿਗੁਰੂ ਜੀ ਦੀ ਮਤ ਸਤ ਧਰਮ ਦੀ ਵਰਤ ਕੁਧਰਮ ਵੱਲ ਪਰਤ ਕੇ ਨਾ ਤੱਕੇਗਾ। ਪਰ ਇਹ ਸੁਮਤ ਉਸ ਵਿੱਚ ਹੀ ਅਸਥਿਤ ਰਹੇਗੀ ਜੋ ਦੋ ਵੇਲੇ ਅੱਠੀ ਪਹਿਰੀਂ ਸਤਿਗੁਰੂ ਜੀ ਦੇ ਆਉਣ 'ਤੇ ਉਸ ਭਾਰੇ ਦੇ ਬਚਨ ਸਿੱਖ ਚੇਤੇ ਰੱਖ ਚਿਤਵਦਾ ਕਰਦਾ ਰਹੇਗਾ, ਅਤੇ ਜੋ ਅੱਠਾਂ ਪਹਿਰਾਂ ਵਿੱਚ ਜ਼ਰੂਰ ਘੰਟਾ ਦੋ ਇਕਾਂਤ ਹੋ ਬਹੇਗਾ ਅਤੇ ਨਾਮ ਸਿਮਰਨ ਕਰਕੇ ਗੁਰੂ ਕਾ ਧਿਆਨ ਧਰੇਗਾ। ਇਹ ਬਚਨ ਕਰਦਿਆਂ ਸਤਿਗੁਰੂ ਜੀ ਦਾ ਗਲਾ ਭਰ ਗਿਆ ਅਤੇ ਚੁੱਪ ਕਰ ਗਏ। ਕੈਰੋਂ ਅਤੇ ਹੋਰ ਸਿੱਖ ਸਿਰ ਨਵਾ ਕੇ ਚਲੇ ਗਏ। ਇਹ ਬਚਨ ਮੈਨੂੰ ਅਵਤਾਰ ਸਿੰਘ ਜੀ ਝੱਬਰ ਨੇ ਦੱਸੇ ਹਨ, ਜੋ ਉਸ ਸਮੇਂ ਪਾਸ ਹੀ ਸੀ। ਮੇਰੇ ਤੋਂ ਅਵੱਛ ਵਾਧਾ ਘਾਟਾ ਅੱਖਰਾਂ ਵਾਕਾਂ ਦਾ ਭਾਵੇਂ ਹੋ ਗਿਆ ਹੋਵੇ, ਪਰ ਮੈਂ ਭਾਵ ਨਹੀਂ ਬਦਲਿਆ। ਅਵਤਾਰ ਸਿੰਘ ਜੀ ਦੱਸਿਆ ਹੈ, ਜਾਪਦਾ ਸੀ ਜਿਵੇਂ ਆਉਣ ਵਾਲਾ ਸਮਾਂ ਕੈਰੋਂ ਆਦਿ ਪੁੱਛਣ ਆਏ ਸੀ। ਰਿਫਿਊਜੀ ਸ਼ਰਨਾਰਥੀ ਪਨਾਹੀ ਬਣੇ, ਕਰਾ ਆਏ ਤਬਾਹੀ। ਵਸਨੀਕ ਕਹਾਉਂਦੇ ਜੋ ਰਹੇ ਟਿਕਾਣੇ ਅੱਗੋਂ ਕੀ ਅਖਵਾਉਣਗੇ ਸਾਹਿਬ ਹੀ ਜਾਣੇ। ਚੁਚਾਲ ਚੱਲੋ ਜੋ ਸਿੱਖ ਨਵਾਂ ਮਿਲਦਾ ਉਸ ਨੂੰ ਕਹਿੰਦੇ ਤੂੰ ਹਿਸਾਰ ਦੇ ਜ਼ਿਲ੍ਹੇ ਵਿੱਚ ਚੁਚਾਲ ਚੱਲ ਇੱਧਰ ਨਾ ਰੁੱਝੀ। ਉੱਧਰ ਜ਼ਮੀਨ ਦਾ ਝਾੜ ਵੀ ਬਹੁਤ ਹੈ ਅਤੇ ਥੋੜ੍ਹੀ ਕਿਰਤੋਂ ਆਮ ਅਨਪੱਠਾ ਹੋ ਪੈਂਦਾ ਹੈ ਅਤੇ ਦੁਆਲੇ ਬਰਾਨੇ ਬਾਗੜੀ ਹਨ ਜੋ ਭਲੇ ਲੋਕ ਹਨ। ਉੱਧਰ ਚੋਰੀ ਜੋਰੀ ਘਾਟੇ ਇਹਨਾਂ ਜ਼ਿਲ੍ਹਿਆਂ 'ਤੇ ਕਰਨਾਲ ਵੱਲ ਵਿਰਕ ਸ਼ੇਖੂਪੁਰੇ ਜ਼ਿਲ੍ਹੇ ਦੇ ਅਤੇ ਗੁੱਜਰਾਂ ਵਾਲੇ ਸਿਆਲਕੋਟ ਲੈਲਪੁਰ ਦੇ ਜ਼ਿਲ੍ਹਿਆਂ ਦੇ ਜ਼ਬਰਦਸਤ ਜੋਰੀ ਚੋਰੀ ਹਾਰੇ ਬਹੁਤ ਹਨ ਅਤੇ ਕਹਿੰਦੇ ਜੋ ਹੱਦ ਨੇੜੇ ਬਹਿਣਗੇ ਦੁਖੀ ਹੋਣਗੇ ਕਿਉਂਕਿ ਪਾਕਿਸਤਾਨ ਬੁਲਾਉਣ ਵਾਲਾ ਨਹੀਂ ਕਸ਼ਮੀਰ ਦੀ ਵਜ੍ਹਾ ਪਾ ਵੰਗਾਰਦਾ ਹੀ ਰਹਿੰਦਾ ਹੈ। ਸਾਡੇ 18-20 ਇਕੱਠੇ ਕੂਕਿਆਂ ਦੇ ਪਿੰਡਾਂ ਦੀ ਰਿਆਸਤ ਅੰਤਨਾਮਧਾਰੀ ਹੈਣ ਅਤੇ ਨਾਮਧਾਰੀ ਸਭ ਨਾਲੋਂ ਸੁਖੀ ਰਹਿਣਗੇ ਜੇ ਖਹਿਣਗੇ ਵੀ ਮਮਤਾ ਵਾਲਾ ਹਿੱਤ। ਸਤਿਗੁਰੂ ਜੀ ਮੰਡੀ ਸੰਕੇਤ ਵੱਲ ਵੀ ਸਿੱਖਾਂ ਦੇ ਵਸਣ ਦੀ ਸਹੀਲਤ ਇੱਕ ਦੂਜੇ ਨੂੰ ਦੇਣ ਦਾ ਉਪਦੇਸ਼ ਦਿੰਦੇ। ਮੰਡੀ ਵੱਲ ਮਿਸਤਰੀ ਅਤੇ ਖੱਤਰੀ ਅਰੋੜੇ ਦਰਜੀ ਸੁਨਿਆਰ ਆਦਿ ਗਏ। ਚੁਚਾਲ ਵੱਲ ਸਿੱਖਾਂ ਨੂੰ ਵਸਾਉਣ ਅਤੇ ਖੁਆਉਣ ਪਹਿਨਣ 'ਤੇ ਖਰਚ ਹੋਇਆ 1.5 ਲੱਖ। ਜ਼ਮੀਨ ਦੀ ਰਕਮ ਰੱਖੀ ਖਰਚ ਯੋਗ ਤੋਂ ਵੱਧ ਦਾ ਤਿਲ ਤੌਖਲਾ ਨਾ ਕਰਦੇ। ਮੇਰੀ ਕੌਮ ਇਕੱਠੀ ਹੋ ਬੈਠੀ ਹੈ ਬਚ ਗਈ ਏ ਕੀ ਹੋਇਆ ਜੇ ਸ਼ਿਕਾਇਤਾਂ ਪੀ ਖਾ ਵਰਤ ਕੇ ਕਰਦੇ ਹਨ। ਮੈਂ ਮਾਂ ਦੀ ਮਮਤਾ ਵਾਲਾ ਹਿੱਤ ਪਾਲਿਆ ਹੈ ਜੇ ਨਾ ਜਾਣਨਗੇ ਤਾਂ ਵੀ ਅਫਸੋਸ ਨਹੀਂ ਉਸ ਰਾਮ ਦੀ ਸੰਗਤ ਏ। ਗਊ ਦੀ ਰੱਖਿਆ ਸਤਿਗੁਰੂ ਜੀ ਕਾਰ ਅਤੇ ਚੁਚਾਲੋਂ ਨਹਿਰੇ ਨਹਿਰ ਸਰਸੇ ਨੂੰ ਜਾ ਰਹੇ ਸੀ। ਝਾੜੀਆਂ ਵਿੱਚੋਂ ਦੌੜਦੀ ਗਊ ਅੱਗੇ ਆ ਫੱਟੀ ਗਈ। ਸਤਿਗੁਰੂ ਜੀ ਵਾਪਸ ਕੋਠੀ ਆ ਬਸੰਤ ਸਿੰਘ ਚਵਿੰਡੇ ਦੇ ਬਾਜਵੇ ਨੂੰ ਨਾਲ ਲੈ 100 ਦੇ ਕਿਹਾ ਓਟੂ ਜਿਸ ਦੀ ਗਊ ਹੈ ਉਸ ਨੂੰ 100 ਜਾ ਦੇ ਅਤੇ ਗਊ ਦੀ ਸੇਵਾ ਕੋਠੀ ਲਿਆ ਕਰੋ ਅਤੇ ਰਾਜ਼ੀ ਕਰੋ। ਬਸੰਤ ਸਿੰਘ ਓਟੂ ਦੇ ਠਾਕਰ ਦੀਪ ਸਿੰਘ ਨੂੰ ਨਾਲ ਲੈ ਚਮਾਰਾਂ ਨੂੰ ਜਾ ਕਿਹਾ ਮੈਂ ਗਊ ਜਿਵੇਂ ਕਿਵੇਂ ਕੋਠੀ ਲਿਜਾ ਸਾਂਭਾਂਗਾ ਤਕੜੀ ਰਾਜ਼ੀ ਕਰ ਤੁਹਾਨੂੰ ਦਿਆਂਗਾ। ਤਾਂ ਦੀਪ ਸਿੰਘ ਦੇ ਬਿਰਧ ਪਿਤਾ ਨੇ ਕਿਹਾ 100 ਅਤੇ ਚੁਮਾਰਾਂ ਨੂੰ ਦੇ ਜਾਓ ਪਰ ਗਊ ਰਾਜ਼ੀ ਹੋ ਜਾਵੇਗੀ। ਇਹਨਾਂ ਕੋਲ ਹੀ ਤੇ ਕਿਹਾ ਐਸੇ ਧਰਮੀਆਂ ਦੇ ਆਉਣ ਕਰ ਗਊ ਦੀ ਰੱਖਿਆ ਅਤੇ ਵਰਖਾ ਹੁਣ ਹੁੰਦੀ ਹੈ ਨਹੀਂ ਤੇ ਨਾਲੀ ਕੰਢੇ ਗਊ ਘਾਤ ਹੁੰਦਾ ਸੀ ਅਤੇ ਧਿਆਈਆਂ ਵੀ ਮਰਦੀਆਂ ਸੀ। ਥੋੜ੍ਹੇ ਦਿਨਾਂ ਬਾਅਦ ਪਤਾ ਕੀਤਾ ਅਤੇ ਗਊ ਦਵਾਈ ਕਰਾਉਣ ਕਰ ਰਾਜ਼ੀ ਹੋ ਗਈ ਹੈ। ਸਤਿਗੁਰੂ ਜੀ ਉਚੇਚਾ ਪਤਾ ਕੀਤਾ ਕਿ ਚੁਮਾਰ ਨਾਰਾਜ਼ ਹੋਣ ਤਾਂ ਕੀਮਤ ਲੈ ਲੈਣ ਪਰ ਠਾਕਰਾਂ ਆਖ ਭੇਜਿਆ ਬੇਬਸ ਹੋਏ ਦਾ ਦੋਸ਼ ਨਹੀਂ ਅੱਗੇ ਗਰੀਬਾਂ ਦੀ ਗਊ ਕਰਕੇ 100 ਦਵਾਇਆ ਹੈ ਗਊ ਨਹੀਂ ਹੁਣ ਤੁਹਾਡੇ ਪੇਟੇ ਪਾਉਣੀ। ਰੂਸ ਬਾਰੇ ਜੇਠ ਚੜ੍ਹੇ ਵੱਡੀ ਜੰਗ ਛਿੜਨ ਦੀਆਂ ਅਫਵਾਹਾਂ ਅਖਬਾਰਾਂ 'ਤੇ ਛਪਦੀਆਂ ਕਿਉਂਕਿ ਇਜ਼ਰਾਈਲ ਅਤੇ ਅਰਬਾਂ ਦੀ ਜੰਗ ਛਿੜੀ ਸੀ। ਇਜ਼ਰਾਈਲ ਉਹ ਦੇਸ਼ ਹੈ ਜਿੱਥੇ ਈਸਾ ਹੋਇਆ ਸੀ ਅਤੇ ਵਲਾਇਤ ਵਾਲੇ ਉਹਨਾਂ ਦੇ ਪੱਖੀ ਹਨ ਅਤੇ ਅਰਬਾਂ ਦਾ ਪੱਖ ਰੂਸ ਕਰਦਾ ਹੈ। ਸਤਿਗੁਰੂ ਜੀ ਬਚਨ ਕਰਦੇ ਬਾਬਾ ਖੁਸ਼ਹਾਲ ਸਿੰਘ ਜੀ ਥਰਾਜ ਵਾਲੇ ਸਤਿਗੁਰਾਂ ਨੂੰ ਪੁੱਛਿਆ ਸੀ, ਰੂਸ ਦੀਆਂ ਫੌਜਾਂ ਵੱਲੋਂ ਬਚਾਅ ਸੁਹੇਵੇ ਸਾਹਿਬ ਤੋਂ ਕਿਤਨੀ ਹੱਦ ਤੱਕ ਰਹੇਗਾ। ਸਤਿਗੁਰੂ ਜੀ ਬਚਨ ਕੀਤਾ ਸੀ, ਮਲੋਟੋਂ ਅੱਗੇ ਸ਼ਾਹੀ ਫੌਜਾਂ 'ਤੇ ਨਹੀਂ ਜਾਣਗੀਆਂ ਰੇਤ ਥਲੀ ਕਰਕੇ, ਪਰ ਮਾੜੇ ਨੂੰ ਤਕੜਾ ਲੁੱਟ ਲਏਗਾ। ਅਸੀਂ ਇਸੇ ਕਰਕੇ ਜੁੜ ਬੈਠੇ ਹਾਂ ਰੇਤੇ ਦੇ ਵਿਚਾਲੇ। ਮੈਂ ਕਵੀ ਹੋਣ ਕਰ ਕਹਿ ਦਿੱਤਾ, ਸਿੱਖੀ ਰੱਖ ਕਾਰਨ ਗੁਰ ਪਿਆਰੇ, ਰਚ ਰੱਖੀ ਵਾੜ ਰੇਤ ਦੀ ਅਤੇ ਪਾਣੀ ਖਾਰੇ। ਇਹ ਟੱਪਾ ਸੁਣ ਸਤਿਗੁਰੂ ਜੀ ਬਚਨ ਕੀਤਾ, ਤੂੰ ਕੁਝ ਏਸ਼ ਦੇਸ਼ ਦਾ ਹੋਰ ਵੀ ਅੰਦਾਜ਼ਾ ਲਿਖਿਆ ਏ। ਮੈਂ ਅਰਜ਼ ਕੀਤੀ, ਸੁੱਖ ਬੇਅੰਤ ਇਸ ਦੇਸ਼ ਵਿੱਚ, ਦੁੱਖ ਗਿਣਵੇਂ ਇੱਕ ਚਾਰ, ਪਾਣੀ ਦੂਰ ਵੱਧ ਧੂੜ ਧੂਪ, ਛੋਲੇ ਜ਼ਖਮ ਅਜਾਰ। ਬਾਲਣ ਬਹੁਤ ਭੀ ਜੂਹ ਘਾ, ਥੋੜ੍ਹੀ ਕਿਰਤੋਂ ਅੰਨ, ਚੋਰੀ ਜੋਰੀ ਘੱਟ ਹੈ, ਹਰ ਜਨ ਮਨ ਪ੍ਰਸੰਨ। ਸਤਿਗੁਰੂ ਜੀ, ਇਹ ਮੇਰਾ ਤੁਰਤ ਬੀਤਿਆ ਸਮਾਂ ਅਤੇ ਕੁਝ ਮਨੋ ਉਕਤੀ ਕੀਤੀ ਸੁਣ ਕਿਹਾ, ਇਹ ਸੁੱਖ ਦੁੱਖ ਅਤੇ ਘੱਟ ਵੱਧ ਜੋ ਤੂੰ ਲਿਖਿਆ ਹੈ, ਜਿਸ ਵੇਖਿਆ ਹੈ ਉਹ ਤਾਂ ਮੰਨਦਾ ਹੈ, ਪਰ ਜਦ ਇਹ ਸਮਾਂ ਬਦਲ ਗਿਆ, ਆਬਾਦੀ ਵੱਧ ਗਈ, ਤਾਂ ਇਹ ਗੱਲਾਂ ਨਹੀਂ ਰਹਿਣਗੀਆਂ। ਕਰੀ ਵਾਲੇ ਸੋਧੀ ਅਤੇ ਖੁੱਲ੍ਹੇ ਸਿੱਖ ਤੋਂ ਗੱਲ ਵਧੀ ਅਤੇ ਧੜੇ ਬੰਨ ਲੜਾਈ ਹੋਈ। ਸਤਿਗੁਰੂ ਜੀ ਸੁਣਿਆ ਅਤੇ ਕਿਹਾ, ਕਲਯੁੱਗ ਨੂੰ ਸਾਡਾ ਸੁੱਖ ਬਣਿਆ ਨਹੀਂ ਸੁਖਾਉਂਦਾ, ਜਿਤਨਾ ਖਰਚ ਲੱਗੇ ਮੈਥੋਂ ਲਓ ਅਤੇ ਡਾਕਟਰ ਲਿਆਓ, ਸਿੱਖ ਬਚਾਓ। ਸਿੱਖ ਦੀ ਕੀਮਤ ਨਹੀਂ ਪੈ ਸਕਦੀ, ਵੇਖੋ ਸੋਧੀ ਹੀ ਫਟਿਆ ਹੈ। ਸਤਿਗੁਰੂ ਜੀ ਜਾਣ ਸਮੇਂ ਸਭ ਰੋਗਾਂ ਨੂੰ ਛੁੱਟੀ ਦੇ ਗਏ ਹਨ, ਆਇਆਂ 'ਤੇ ਹੀ ਆਰਾਮ ਹੋਵੇਗਾ। ਜਗ ਮਲੇਰੇ ਸਤਿਗੁਰੂ ਜੀ ਇੱਕ ਦਿਨ ਸੰਤ ਆਲਾ ਸਿੰਘ ਜੀ ਦਾ ਸੇਲਾ ਲੈ ਜੰਗਲ ਚੱਲੇ ਅਤੇ ਕਿਹਾ, ਸੰਤ ਜੀ ਮੈਂ ਆਪ ਨੂੰ ਇੱਥੇ ਹੀ ਲਿਆ ਵਿਖਾ ਧਰਾਂਗਾ। ਸੋ ਵਾਪਸ ਉੱਥੇ ਹੀ ਲਿਆ ਧਰ ਸੰਤ ਜੀ ਨੂੰ ਦਿਖਾਇਓ ਨੇ, ਭਾਵ ਮਰਿਆਦਾ ਦੱਸੀ ਕਿ ਜਿਸ ਦੀ ਚੀਜ਼ ਹੋਵੇ ਉਸ ਤੋਂ ਪੁੱਛ ਕੇ ਲਵੋ ਅਤੇ ਵਾਪਸ ਉਸ ਨੂੰ ਉਸੇ ਸਨੇਹ ਨਾਲ ਕਰੋ। ਨਿਤ ਕਰਮ ਫਸਲ ਆਉਣ ਦੇ ਕਾਰਨ ਸਤਿਗੁਰੂ ਜੀ ਚੁਚਾਲ ਹੀ ਜੇਠ ਵਿੱਚ ਨਿਵਾਸ ਰੱਖਦੇ, ਜੇ ਕਿਤੇ ਜਾਂਦੇ ਵੀ ਛੇਤੀ ਪਰਤਦੇ। ਰੋਜ਼ ਅੰਮ੍ਰਿਤ ਵੇਲੇ ਤੋਂ ਆਸਾ ਦੀ ਵਾਰ ਲੱਗਦੀ, ਦੁਪਹਿਰੇ ਪ੍ਰਸ਼ਾਦ ਛਕਦੇ ਅੱਠੀ ਪਹਿਰੀ, ਪਹਿਲੇ ਅਤੇ ਪਿੱਛੋਂ ਜਲ ਫਲ ਛਕਦੇ। ਥੋੜ੍ਹਾ ਚਿਰ ਬਿਰਾਜ ਦੋਹਾਂ ਬਾਬਿਆਂ ਤੋਂ ਗੁਰਬਾਣੀ ਦਾ ਪਾਠ ਸੁਣਦੇ, ਮਹਾਨ ਕੋਸ਼ ਕੋਲ ਰੱਖਦੇ, ਆਪ ਵੀ ਪਾਠ ਕਰਦੇ, ਰਾਗ ਕੀਰਤਨ ਵੀ ਬਾਬਿਆਂ ਤੋਂ ਸੁਣਦੇ। ਸੱਤ ਜੇਠ ਬਾਬਿਆਂ ਤੋਂ ਰਾਗ ਕੀਰਤਨ ਸੁਣ ਆਪ ਤਾਊਸ ਫੜ ਸ਼ਬਦ ਪੜ੍ਹਨ ਲੱਗੇ ਅਤੇ ਵੈਰਾਗੀ ਹੋਇਆਂ ਕਿੰਨਾ ਚਿਰ ਵੈਰਾਗ ਭਰੀਆਂ ਪੰਕਤੀਆਂ, ਜੇ ਤੂੰ ਵੱਤਹ ਅੰਗਣੇ ਹਬ ਧਰਤ ਸੁਹਾਵੀ ਹੋਏ, ਹਿੱਕੋ ਸਕੰਤੈ ਬਾਹਰੀ ਮੈਂਡੀ ਬਾਤ ਨਾ ਪੁੱਛੈ ਕੋਏ, ਅਤੇ ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ, ਇਹੋ ਜਿਹਾ ਕੌਣ ਹੈ ਜਾਂ ਆਖੇ ਜਿਹੜਾ, ਮੈਂ ਵਿੱਚ ਕੀ ਤਕਸੀਰ ਏ ਮੈਂ ਵਰਦਾ ਤੇਰਾ, ਜਿਸ ਘਰ ਕੰਤਨਾ ਪ੍ਰਗਟਾਏ ਉਹ ਉੱਜੜ ਵਿਹੜਾ, ਜੋ ਮਰਜ਼ੀ ਆ ਕਰ ਲੈ ਕੋਈ ਉਜਰ ਨਾ ਮੇਰਾ, ਕੰਨੀ ਬੁੱਕ ਬੁੱਕ ਵਾਲੀਆਂ ਗਲ ਨੌ ਲੱਖ ਚੋਲਾ, ਤੂੰ ਸੁਹਾਗ ਹੈ ਮੇਰਾ ਆਵੀ ਨੌ ਰੰਗ ਢੋਲਾ ਆਦਿ ਪੰਗਤੀਆਂ ਪੜ੍ਹਦੇ ਵੈਰਾਗੀ ਹੋ ਮਗਨ ਹੋਇਆ ਹੀ ਸਾਰਾ ਦਿਨ ਗੁਜ਼ਾਰਿਆ। ਸਤਿਗੁਰੂ ਜੀ ਸਭ ਪਿੰਡੀ ਪਸ਼ੂਆਂ ਦੇ ਪਾਣੀ ਲਈ ਸੀਮੈਂਟ ਲਾ ਖੁਰਲੀਆਂ ਬਣਵਾਈਆਂ, ਚੁਚਾਲ ਮੋਟਰਾਂ ਲਈ ਥਾਂ ਛੱਤਿਆ। ਲੋਕ ਇੱਧਰ ਦੇ ਦੇਖ ਕਹਿੰਦੇ ਮੁਸਲਮਾਨ ਠੀਕ ਹੀ ਆਖਦੇ ਸੀ, ਇਸ ਗੁਰੂ ਬਾਵੇ ਕੋਲ ਨੋਟ ਬਣਾਉਣ ਵਾਲੀ ਮਸ਼ੀਨ ਹੈ। ਦੇਖੋ ਇਤਨੇ ਲੱਖ ਜ਼ਮੀਨ 'ਤੇ ਖਰਚ, ਹੋਰ ਮਸ਼ੀਨਾਂ, ਹਲਾਂ, ਟਰੈਕਟਰ, ਪਾਣੀ ਤਰੌਕਣ ਵਾਲੀਆਂ ਟਰਾਲੀਆਂ, ਜਿੱਥੇ ਲੋੜ ਹੋਵੇ ਪੇੜ ਬਣਾਉਣ, ਘੱਟਾ ਬਿਠਾਉਣ, ਅੱਗ ਬੁਝਾਉਣ ਆਦਿ ਝੱਟ ਪੁੱਜਦੇ ਹਨ। ਸਿੱਖ ਫਸਲ ਗਾਹਣ ਬੀਜਣ ਦਾ ਹਰ ਕੰਮ ਦੇਖ, ਕਿਸੇ ਹੀ ਸਮਾਨ ਲੰਗਰ ਲੋੜ ਦਾ ਅੰਤ ਨਹੀਂ। ਕੋਈ ਰਾਜਾ ਪ੍ਰਜਾ ਸਾਵੇਂ ਨਹੀਂ ਬੋਲ ਸਕਦਾ, ਨਾ ਚੜ ਵਗਦਾ ਏ। ਸੰਸਾਰੀ ਜੀਵ ਨਹੀਂ ਜਾਣਦੇ ਜੋ ਸਭ ਸ੍ਰਿਸ਼ਟੀ ਦੇ ਵਿਭੂਤੀ ਬਣਾਉਣ ਵਾਲਾ ਹੈ, ਉਸ ਵਰਤਦਿਆਂ ਕੀ ਔਖ ਕਮੀ ਹੁੰਦੀ ਹੈ। ਇੱਕ ਥਾਣੇਦਾਰ ਰਾਣੀਆਂ ਦੇ ਕਰੀ ਵਾਲੇ ਜਾ ਇੱਕ ਸਿੱਖ 'ਤੇ ਵਾਧਾ ਕੀਤਾ, ਸਤਿਗੁਰੂ ਜੀ ਸੱਦਿਆ, ਸੋ ਹੱਥ ਜੋੜ ਮਾਫ਼ੀ ਮੰਗ ਅੱਗੋਂ ਲਈ ਨੇਮ ਕਰਕੇ ਗਿਆ ਕਿ ਆਪ ਦੇ ਇਲਾਕੇ ਵਿੱਚ ਇਸ ਤਰ੍ਹਾਂ ਨਹੀਂ ਕਰਾਂਗਾ। ਇੱਕ ਦਿਨ ਸਿੱਖ ਨੇ ਅਰਜ਼ ਕੀਤੀ, ਪਿੱਛੇ ਮੇਰਾ ਇੱਕ ਅਫਸਰ ਨਾਲ ਸਨੇਹ ਸੀ, ਕਈ ਕੰਮ ਲੈਂਦਾ ਸਾਂ, ਆਪ ਦਾ ਜਵਾਹਰ ਲਾਲ ਨਾਲ ਸਨੇਹ ਹੈ ਅਤੇ ਨਵੀਂ ਤੰਦਣ ਹੈ, ਸਿੱਖਾਂ ਦੀ ਸਹੂਲਤ ਵਾਸਤੇ ਕੰਮ ਲਿਆ ਕਰੋ। ਸਤਿਗੁਰੂ ਜੀ ਬਚਨ ਕੀਤਾ, ਜਿਸ ਨੂੰ ਲੋੜ ਹੋਵੇ ਚਰਨੀ ਆ ਪਵੇ ਅਤੇ ਕੰਮ ਲਵੇ ਅਤੇ ਆਪੇ ਆ ਕੇ ਕੰਮ ਦੇਵੇ। ਮੈਂ ਤੇ ਦਾਤੇ ਦੀ ਥਾਂ ਹਾਂ ਅਤੇ ਕਹਿੰਦਾ ਹਾਂ, ਜਿਸ ਰੱਖਿਆ ਹੈ ਉਸ ਦੇ ਆਸਰੇ 'ਤੇ ਬੇਮੁਹਤਾਜ ਰਹਿਣਾ ਹੈ। ਹਾਂ, ਪਿਆਰ ਸਨੇਹ ਵਾਲੇ ਨੂੰ ਉਚੇਚਾ ਮਿਲ ਦਿਲ ਦੀ ਦੱਸ ਸੁਣ ਪੀ ਲੈਂਦਾ ਹਾਂ। ਸਤਿਗੁਰੂ ਦੀ ਕਿਰਪਾ ਕਰਕੇ ਵਰਖਾ ਲੋੜ ਵੇਲੇ ਹੀ ਹੋ ਜਾਂਦੀ। ਸੰਤ ਘਸੀਟਾ ਸਿੰਘ ਨੂੰ ਜ਼ਮੀਨ ਵੰਡ ਬੀਜਣ ਲਈ ਦੇਣ 'ਤੇ ਪੱਕੀ ਕੀਤੀ ਸਤਿਗੁਰੂ ਜੀ ਨੇ ਕਿ ਕੋਈ ਸਿੱਖ ਵਿਹਲਾ ਵਿਰਵਾ ਨਾ ਰਹੇ ਜੱਗ ਮਲੇਰੇ। ਕਈ ਸਿੱਖਾਂ ਗੁਰੂ ਜੀ ਨਾਲ ਹੀ ਸੀਰ ਰੱਖਿਆ ਕਿ ਵੱਖ 'ਚੋਂ ਕੀ ਲੈਣਾ ਹੈ। ਵੱਖਰੇ ਕਜੀਏ ਨੂੰ ਕਈ ਜਜੀਏ ਭੀ ਭਰਨੇ ਪੈਣਗੇ। ਹੌਲੇ ਭਾਰ ਨਾ ਘੁੱਖ ਹੈ ਨਾ ਵੰਗਾਰ, ਅੱਗੇ ਗੁਰੂ ਜੀ ਦੇ ਪੱਲਿਓਂ ਸਭ ਖਾਂਦੇ ਸੀ, ਹੁਣ ਗੁਰੂ ਕਾ ਗੱਲਾ ਭਰਨ ਦਾ ਸਭ ਸੁੱਧ ਮੱਤੀ ਸਿੱਖਾਂ ਨੂੰ ਖਿਆਲ ਹੋਇਆ। ਵੱਡੇ ਬਾਬਾ ਜੀ ਅਤੇ ਬੇਬੇ ਚੰਦ ਕੌਰ ਜੀ ਪਹਾੜਾਂ ਨੂੰ ਗਰਮੀਆਂ ਕੱਟਣ ਗਏ, ਛੋਟੇ ਬਾਬਾ ਜੀ ਚੁਚਾਲ ਰਹੇ ਅਤੇ ਸਤਿਗੁਰੂ ਜੀ ਦੌਰੇ ਗਏ ਥੋੜ੍ਹਾ ਚਿਰ। ਪਹਿਲੀ ਹਾੜ ਦੀ ਸਤਿਗੁਰੂ ਜੀ ਦਾ ਆਉਣਾ ਸੁਣ ਸਭ ਨਗਰਾਂ ਤੋਂ ਸਾਧ ਸੰਗਤ ਦਰਸ਼ਨ ਕਰਨ ਆਈ। ਸਤਿਗੁਰੂ ਜੀ ਸਭ ਨੂੰ ਬਹੁਤ ਸਨੇਹ ਸੁਭਾਅ ਹੋ ਮਿਲੇ ਅਤੇ ਦੱਸਿਆ, ਸਿੱਖ ਇੱਧਰੋਂ ਭੀ ਅਤੇ ਕੁਝ ਪਰਤ ਗਏ ਹਨ, ਬਹੁਤੇ ਅਟਕ ਭੀ ਹੋਰ ਜ਼ਿਲ੍ਹਿਆਂ ਵਿੱਚ ਹੀ ਗਏ ਹਨ, ਕਿਉਂਕਿ ਇੱਥੇ ਤਾਂ ਸਾਧ ਸੰਗਤ ਦੇ ਸਨੇਹ ਸਾਕ ਹੀ ਲਿਆਂਦੇ ਨੇ ਅਤੇ ਪਿਛਲੀ ਜ਼ਿਲ੍ਹੀ ਪਦਾਰਥ ਫਸਲ ਨਹਿਰਾਂ ਖੂਹ ਅਤੇ ਸੌਰੀਆਂ ਜ਼ਮੀਨਾਂ ਇੱਧਰ ਨਾਲੋਂ ਬਹੁਤ ਹੀ ਖਿੱਚ ਰੱਖਦੀਆਂ ਹਨ, ਪਰ ਅੰਤ ਉਹਨਾਂ ਨਾਲੋਂ ਇੱਥੋਂ ਦੇ ਸਿੱਖ ਸੌਖੇ ਰਹਿਣਗੇ।